ਅੱਜ ਇੱਕ ਖਾਸ ਗੱਲਬਾਤ ਜਿਹੜੀ ਕਰਨੀ ਹੈ ਨਿਊ ਸਾਊਥ ਵੇਲਸ ਦੇ ਵਿੱਚ ਪਿਛਲੇ ਦਿਨ ਸਕੂਲਾਂ ਦੇ ਵਿੱਚ ਕਿਰਪਾਨ ਤੇ ਜਿਹੜੀ ਲੱਗੀ ਹੋਈ ਪਾਬੰਦੀ ਹੈ ਉਹ ਹੁਣ ਹਟਾ ਦਿੱਤੀ ਗਈ ਹੈ ਔਰ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਕਾਫੀ ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਜਿਹੜਾ ਇਹ ਇੱਕ ਸਕਾਰਾਤਮਕ ਨਤੀਜਾ ਆ ਉਹ ਸਾਹਮਣੇ ਆਇਆ। ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ ਸਰਦਾਰ ਅਮਨਦੀਪ ਸਿੰਘ ਸਿੱਧੂ ਹੁਰੀ। ਸੋ ਅਮਨਦੀਪ ਸਿੱਧੂ ਜਿਹੜੇ ਸੀ ਉਹ ਖਾਸ ਤੌਰ ਦੇ ਉੱਤੇ ਇਸ ਵਰਕਿੰਗ ਕਮੇਟੀ ਦਾ ਹਿੱਸਾ ਵੀ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਤ ਅਣਥੱਕ ਕੋਸ਼ਿਸ਼ ਕਰਕੇ ਸਾਰਿਆਂ ਨੇ ਸਾਰੀ ਟੀਮ ਨੇ ਇਹ ਜਿਹੜਾ ਮੁੱਦਾ ਆ ਇਹ ਜਿਹੜਾ ਮਸਲਾ ਆ ਇਹਨੂੰ ਹੱਲ ਕੀਤਾ ਔਰ ਅੱਜ ਸਾਡੇ ਲਈ ਦੁਬਾਰਾ ਜਿਹੜੀ ਕਿਰਪਾਨ ਦੀ ਜਿਹੜੀ ਸਹਿਮਤੀ ਆ ਸਰਕਾਰ ਦੇ ਵੱਲੋਂ ਬਣੀ ਆ। ਸੋ ਸਰਕਾਰ ਦਾ ਜਿਹੜਾ ਯੋਗਦਾਨ ਹੈ ਉਹ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਪਰ ਇਹਦੇ ਨਾਲ ਹੀ ਜਿਹੜਾ ਵਰਕਿੰਗ ਕਮੇਟੀ ਵੱਲੋਂ ਜਿਸ ਤਰ੍ਹਾਂ ਸਰਕਾਰ ਦੇ ਅੱਗੇ ਆਪਣਾ ਜਿਹੜਾ ਪੱਖ ਆ ਉਹ ਰੱਖਿਆ ਗਿਆ ਜਾਂ ਫਿਰ ਪਹਿਲਾਂ ਭਾਈਚਾਰੇ ਤੋਂ ਜਿਹੜੀਆਂ ਪਹਿਲਾਂ ਜਿਹੜੀ ਫੀਡਬੈਕ ਹੈ ਉਹ ਲਈ ਗਈ ਹੈ ਉਹ ਆਪਣੇ ਆਪ ਦੇ ਵਿੱਚ ਸਲਾਹਣਯੋਗ ਹੈ, ਕਿਉਂਕਿ ਸਿੱਖ ਭਾਈਚਾਰੇ ਵੱਲੋਂ ਵੱਖ ਵੱਖ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਮੁੱਦਿਆਂ ਦੇ ਨਾਲ ਨਜਿੱਠਿਆ ਗਿਆ ਉਹਦੇ ਉੱਤੇ ਵੀ ਕਾਫੀ ਪਹਿਲਾਂ ਕੰਮ ਕੀਤਾ ਗਿਆ। ਸੋ ਇਸ ਵੇਲੇ ਅਮਨਦੀਪ ਸਿੱਧੂ ਹੋਰਾਂ ਨੂੰ ਜੀਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਭਾਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਅਮਨਦੀਪ ਔਰ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਸਿੱਧੂ ਸਾਹਿਬ ਅੱਜ ਕਹਿ ਲੋ ਵੀ ਹਰਮਨ ਰੇਡੀਓ ਦੇ ਡਾਇਰੈਕਟਰ ਵਜੋਂ ਨੀ, ਅੱਜ ਤੁਸੀਂ ਸਾਡੀ ਕਮਿਊਨਿਟੀ ਦੇ ਰਿਪ੍ਰੈਜੈਂਟੇਟਿਵ ਬਣ ਕੇ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਸੋ ਇੱਕ ਖਾਸ ਅਹਿਮ ਮੁੱਦਾ ਜਿਹੜਾ ਪਿਛਲੇ ਦਿਨੀ ਬਹੁਤ ਗਰਮਾਇਆ ਵੀ ਰਿਹਾ ਔਰ ਬਹੁਤ ਸਾਡੇ ਲਈ ਜ਼ਰੂਰੀ ਵੀ ਸੀਗਾ, ਅਹਿਮ ਵੀ ਸੀਗਾ। ਸੋ ਉਹ ਮੁੱਦਾ ਜਿਹੜਾ ਆ ਉਹ ਸਾਡੇ ਸਿੱਖ ਭਾਈਚਾਰੇ ਦੇ ਲਈ ਖਾਸ ਤੌਰ ਦੇ ਉੱਤੇ ਚਿੰਤਾ ਦਾ ਵਿਸ਼ਾ ਵੀ ਬਣਿਆ ਰਿਹਾ। ਸੋ ਕਿਰਪਾਨ ਦੀ ਸਹਿਮਤੀ ਜਿਹੜੀ ਆ ਨਿਊ ਸਾਊਥ ਵੇਲਸ ਦੇ ਵਿੱਚ ਸਕੂਲਾਂ ਦੇ ਵਿੱਚ ਬਣ ਚੁੱਕੀ ਹੈ, ਸਰਕਾਰ ਵੱਲੋਂ ਜਿਹੜੀ ਇਹ ਸਹਿਮਤੀ ਦਿੱਤੀ ਗਈ ਹੈ, ਕੁਛ ਖਾਸ ਜਿਹੜੀਆਂ ਉਹਦੇ ਵਿੱਚ ਪਾਬੰਦੀਆਂ ਨੇ ਉਹ ਭਾਵੇਂ ਲਗਾਈਆਂ ਗਈਆਂ, ਪਰ ਫਿਰ ਵੀ ਇਹ ਸਾਰਾ ਜਿਹੜਾ ਸਾਰੀ ਜਿਹੜੀ ਪ੍ਰਕਿਰਿਆ ਸੀਗੀ ਕਿਵੇਂ ਦੀ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ?
ਬਹੁਤ ਜ਼ਿਆਦਾ ਟੈਂਸ ਰਹੀ ਹੈ, ਬੜਾ ਮਿਹਨਤ ਸਾਰਿਆਂ ਨੂੰ ਕਰਨੀ ਪਈ, ਟੀਮ ਵਰਕ ਕਰਨਾ ਪਿਆ। ਕਰਨਾ ਪੈਣ ਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਤਾਂ ਅਸੀਂ ਬਹੁਤਾ ਇਸ ਚੀਜ਼ ਤੋਂ ਜਾਣੂ ਨਹੀਂ ਹਾਂ, ਯੂਜ਼ ਟੂ ਨਹੀਂ ਹਾਂ ਟੀਮ ਵਰਕ ਦੇ ਵਿੱਚ, ਪਰ ਮਹਾਰਾਜ ਦੀ ਕਿਰਪਾ ਹੋਈ ਹੈ ਅਕਾਲ ਪੁਰਖ ਮਹਾਰਾਜ ਦੀ ਕਿ ਕੁਦਰਤੀ ਤੌਰ ਤੇ ਇਸ ਟੀਮ ਦੇ ਵਿੱਚ ਜਿੰਨੇ ਕੁ ਵੀ ਸਾਰੇ ਗੁਰਦੁਆਰਿਆਂ ਦੇ ਨੁਮਾਇੰਦੇ ਸਨ ਉਹ ਸਾਰੇ ਹੀ ਬੜੇ ਹੀ ਸੁਹਿਰਦ ਤੇ ਸੁਚੱਜੇ ਤੇ ਭਾਈਬੰਦੀ ਵਾਲੀ ਸੋਚ ਦੇ ਸਨ ਤੇ ਟੀਮ ਵਰਕ ਕਰਦੇ ਸਨ, ਪ੍ਰੋਫੈਸ਼ਨਲ ਵੀ ਸਨ ਆਪਣੇ ਆਪਣੇ ਫੀਲਡ ਦੇ ਵਿੱਚ। ਸੋ ਉਹਦੇ ਸਦਕਾ ਇਹ ਸਿਰੇ ਚੜਿਆ, ਪਰ ਇਹ ਇਹਦੇ ਕਾਫੀ ਵੱਡੀ ਜ਼ਿੰਮੇਵਾਰੀ ਸੀ ਸਰਕਾਰ ਦੇ ਨਾਲ ਗੱਲਬਾਤ ਕਰਨਾ, ਟੇਬਲ ਤੇ ਬੈਠਣਾ, ਉਹਦੇ ਲਈ ਸਾਨੂੰ ਬਰਿਸਟਰਾਂ ਦੀ ਵੀ ਲੋੜ ਪਈ ਆ, ਉਹ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਵੀ ਗੱਲ ਕਰਾਂਗੇ। ਉਹ ਤਾਂ ਪ੍ਰੈਸ਼ਰ ਸੀਗਾ ਹੀ ਸੀਗਾ ਤੇ ਇੱਕ ਸਾਡੇ ਵਿੱਚ ਸਾਡੇ ਤੇ ਨੈਤਿਕ ਪ੍ਰੈਸ਼ਰ ਵੀ ਸੀਗਾ, ਜ਼ਿੰਮੇਵਾਰੀ ਸੀਗੀ ਤੇ ਕਿ ਅਸੀਂ ਇਸ ਚੀਜ਼ ਨੂੰ ਸਹੀ ਕਰ ਸਕੀਏ ਔਰ ਕੀ ਸਾਡਾ ਭਾਈਚਾਰਾ ਸਾਡਾ ਸਿੱਖ ਸਮਾਜ ਇਸ ਨੂੰ ਮਨਜ਼ੂਰ ਵੀ ਕਰੇਗਾ ਜਾਂ ਨਹੀਂ ਕਰੇਗਾ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਅਸੀਂ ਸੰਪਰਕ ਦੇ ਵਿੱਚ ਸੀ, ਉਹਨਾਂ ਤੋਂ ਵੀ ਨਾਲ ਦੀ ਨਾਲ ਅਸੀਂ ਡਾਇਰੈਕਸ਼ਨ ਲੈ ਰਹੇ ਸੀ ਤੇ ਐਕਚੁਲੀ ਅਸੀਂ ਵੀ ਸੀ ਤੇ ਉਹ ਵੀ ਪ੍ਰੈਸ਼ਰ ਕਿ ਅਸੀਂ ਕੋਈ ਜਿਹਾ ਫੈਸਲਾ ਨਾ ਕਰ ਦਈਏ ਜਿਹਦੇ ਨਾਲ ਅਖਿਆਈ ਆਵੇ, ਪਰ ਸਾਰਿਆਂ ਨਾਲੋਂ ਚਲੋ ਹੌਸਲਾ ਇਸ ਗੱਲ ਦਾ ਹੋਇਆ ਕਿ 99% ਭਾਈਚਾਰਾ ਅੰਡਰਸਟੈਂਡ ਕਰਦਾ ਸਮਝਦਾ ਸੀਗਾ ਤੇ ਉਹ ਨਾਲ ਸੀ, ਪਰ ਸਾਨੂੰ ਕੁਛ ਦਿੱਕਤਾਂ ਆਪਣੇ ਹੀ ਵੱਲੋਂ ਆਈਆਂ, ਆਪਣੇ ਬੰਦਿਆਂ ਵੱਲੋਂ ਹੀ, ਜਿਹੜੀ ਓਪੋਜੀਸ਼ਨ ਬੇਲੋੜੀ ਓਪੋਜੀਸ਼ਨ ਅਨਐਥੀਕਲ ਓਪੋਜੀਸ਼ਨ, ਇੱਕ ਹੁੰਦੀ ਆ ਹੈਲਥੀ ਓਪੋਜੀਸ਼ਨ, ਇੱਕ ਹੁੰਦੀ ਆ ਬੇਲੋੜੀ ਤੇ ਅਨਐਥੀਕਲ, ਤੇ ਉੱਥੇ ਫਿਰ ਸਾਰੇ ਟੈਕਟਿਕ ਅਪਣਾਏ ਜਾਂਦੇ ਆ ਤੇ ਉਹ ਸਾਨੂੰ ਜ਼ਿਆਦਾ ਪਰੇਸ਼ਾਨ ਕਰ ਗਿਆ। ਉਹਦੇ ਕਾਰਨ 1.5-2 ਮਹੀਨੇ
ਜੀ ਸਿੰਧ ਸਾਹਿਬ ਆਵਾਜ਼ ਥੋੜੀ ਜਿਹੀ ਤੁਹਾਡੀ ਪਿੱਛੇ ਚਲੀ ਗਈ ਹੈ ਜੀ।
ਹਾਂਜੀ ਹਾਂਜੀ ਸੋਰੀ, ਮੈਂ ਫੀਲਡ ਚ ਹਾਂ ਤੇ ਖੇਤਾਂ ਚ ਇਸ ਕਰਕੇ ਹਾਂਜੀ ਲੰਬੀ ਹੋਈ। ਸੋ ਕਾਫੀ ਮਤਲਬ ਟੈਂਸ ਮਾਹੌਲ ਰਿਹਾ ਆ, ਸਰਕਾਰਾਂ ਦੇ ਨਾਲ ਬੈਠ ਕੇ ਟੇਬਲਾਂ ਦੇ ਉੱਤੇ ਗੱਲ ਕਰਨੀ, ਪੇਪਰ ਵਰਕ ਵਿੱਚ ਮਿਨਿਸਟਰੀਆਂ ਤੇ 3-4 ਇਨਵੋਲਵ ਸੀਗੀਆਂ
ਜੀ।
ਸੋ
ਬਿਲਕੁਲ।
ਤੇ
ਅੱਛਾ
ਕਾਫੀ ਹਾਂ
ਜੀ, ਜਦੋਂ
ਜੀ
ਤੁਸੀਂ ਸਿੱਧੂ ਸਾਹਿਬ ਜ਼ਿਕਰ ਕੀਤਾ ਕਿ ਭਾਈਚਾਰੇ ਦੇ ਵੱਲੋਂ ਸਹਿਯੋਗ ਵੀ ਬਹੁਤ ਮਿਲਿਆ, ਪਰ ਕੁਝ ਲੋਕ ਜਿਹੜੇ ਹੁੰਦੇ ਆ ਭਾਵੇਂ ਘੱਟ ਗਿਣਤੀ ਦੇ ਵਿੱਚ ਹੋਣ ਪਰ ਵਿਰੋਧੀ ਬਣ ਕੇ ਵੀ ਸਾਹਮਣੇ ਆਉਂਦੇ ਆ, ਹੈ ਨਾ। ਪਰ ਜਦੋਂ ਅਸੀਂ ਇਸ ਪ੍ਰਕਿਰਿਆ ਦੀ ਗੱਲ ਕਰਦੇ ਹਾਂ ਤਾਂ ਸ਼ੁਰੂਆਤ ਤੋਂ ਹੀ ਮੈਨੂੰ ਲੱਗਦਾ ਕਿ ਜਿਹੜੀ ਵਰਕਿੰਗ ਗਰੁੱਪ ਸੀ ਨਿਊ ਸਾਊਥ ਵੇਲਸ ਗੁਰਦੁਆਰਾ ਵਰਕਿੰਗ ਗਰੁੱਪ ਵੱਲੋਂ, ਜਿਹੜਾ ਇਹ ਆਪਣੇ ਵੱਲੋਂ ਚੁੱਕਿਆ ਗਿਆ ਸਾਰਾ ਭਾਰ ਇਸ ਮੁੱਦੇ ਦਾ ਵੀ, ਔਰ ਇਹਦੇ ਲਈ ਭਾਈਚਾਰੇ ਤੋਂ ਜਿਹੜੀ ਫੀਡਬੈਕ ਆ ਉਹ ਵੀ ਪਹਿਲਾਂ ਲਈ ਗਈ ਹੈ, ਨਾ ਸਿਰਫ ਮੈਨੂੰ ਲੱਗਦਾ ਆਸਟ੍ਰੇਲੀਅਨ ਭਾਈਚਾਰੇ ਤੋਂ, ਸਗੋਂ ਹੋਰ ਵੀ ਜਿਹੜਾ ਸਿੱਖ ਭਾਈਚਾਰਾ ਦੂਜੇ ਦੇਸ਼ਾਂ ਦੇ ਵਿੱਚ ਵੱਸਦਾ ਹੈ ਕਿ ਇਸ ਤਰ੍ਹਾਂ ਦੀ ਜਦੋਂ ਵੀ ਮੁਸ਼ਕਲ ਕਿਤੇ ਵੀ ਆਈ ਹੈ ਤੇ ਉਹਨਾਂ ਨੇ ਇਸ ਮੁਸ਼ਕਲ ਦਾ ਸਾਹਮਣਾ ਕਿਵੇਂ ਕੀਤਾ। ਸੋ ਉਹ ਸਾਰੀਆਂ ਚੀਜ਼ਾਂ ਵੀ ਵਿਚਾਰੀਆਂ ਗਈਆਂ, ਔਰ ਇਹਦੇ ਨਾਲ ਹੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਿੱਖ ਭਾਈਚਾਰਾ ਵੱਸਦਾ ਹੈ, ਵੱਖ ਵੱਖ ਜਥੇਬੰਦੀਆਂ ਨੇ, ਵੱਖ ਵੱਖ ਗਰੁੱਪ ਨੇ, ਸਿੱਖ ਜਿਹੜੀਆਂ ਐਸੋਸੀਏਸ਼ਨ ਬਣੀਆਂ ਹੋਈਆਂ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਸ਼ਾਇਦ ਇਸ ਵਰਕਿੰਗ ਗਰੁੱਪ ਵੱਲੋਂ ਅੱਗੇ ਵਧਿਆ ਗਿਆ, ਹੈ ਨਾ। ਪਰ ਇਹਦੇ ਬਾਵਜੂਦ ਇਹੋ ਜਿਹਾ ਕੀ ਜਿਹੜਾ ਵਿਰੋਧ ਦਾ ਕਾਰਨ ਬਣਿਆ, ਜੋ ਜਿਹਦੇ ਕਾਰਨ ਤੁਹਾਨੂੰ ਲੱਗਦਾ ਕਿ ਕੁਝ ਲੋਕ ਜਿਹੜੇ ਆ ਉਹ ਇਹਨੂੰ ਲੇਟ ਕਰਨ ਦੇ ਵਿੱਚ ਜ਼ਿੰਮੇਵਾਰ ਰਹੇ?
ਹਾਂ ਜੀ, ਇਹ ਗੱਲ ਕਈ ਕਈ ਤੱਥ ਸਾਹਮਣੇ ਆਏ ਆ ਇਸ ਨੈਗੋਸ਼ੀਏਸ਼ਨ ਦੇ ਵਿੱਚ ਕਿ ਇੱਕ ਤਾਂ ਜਿਵੇਂ ਪਹਿਲਾਂ 99% ਤਾਂ ਅਸੀਂ ਸਾਰੇ ਇਕੱਠੇ ਹੀ ਸੀਗੇ। ਇੱਕ ਨਾ ਇੱਕ ਕਲਾਸ ਹੈ, ਇੱਕ ਗਰੋਹ ਹੈ ਜਿਹੜਾ ਪਿਛਲੇ 4-5 ਸਾਲ ਤੋਂ ਨਾ ਗੁਰੂ ਕੀ ਗੋਲਕ, ਗੁਰੂ ਕੇ ਲੰਗਰ, ਗੁਰੂ ਕੇ ਕੋਨਸੈਪਟ, ਸਾਂਝੀਵਾਲਤਾ ਤੇ ਨਾ ਮਤਲਬ ਲਗਾਤਾਰ ਹਮਲੇ ਕਰ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਇਨ ਦਾ ਐਂਡ ਆਸਟ੍ਰੇਲੀਆ ਦੇ ਵਿੱਚ ਕੀ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਗੁਰੂ ਘਰ ਨੇ ਨਾ ਉਹ ਸੈਂਟਰਲ ਪਿਵਟ ਪੁਆਇੰਟ ਹੈ ਸਾਡੀ ਭਾਈਚਾਰੇ ਦਾ, ਤੇ ਸਾਰੇ ਉੱਥੇ ਆਪਣੀ ਆਸਥਾ ਰੱਖਦੇ ਨੇ, ਜਾਂਦੇ ਨੇ, ਉੱਥੇ ਸੇਵਾ ਵੀ ਕਰਦੇ ਨੇ, ਕੀਰਤਨ ਵੀ ਸੁਣਦੇ ਨੇ, ਬਹੁਤ ਸਾਰੀਆਂ ਫੈਸਿਲਿਟੀਆਂ ਨੇ, ਆਪਸ ਚ ਮੇਲ ਜੋਲ ਦੀ ਵੀ ਹੈ। ਸੋ ਜਿੱਦਾਂ ਜਿੱਦਾਂ ਦੀ ਕੋਈ ਇੱਛਾ ਹੁੰਦੀ ਹੈ ਗੁਰੂ ਘਰ ਜਾ ਕੇ ਉਹ ਪੂਰੀ ਹੋ ਜਾਂਦੀ ਹੈ। ਤੇ ਸਾਡਾ ਉਹ ਸੈਂਟਰ ਪੁਆਇੰਟ ਅਸੀਂ ਆਪ ਢਾਲਾਂ ਇਕੱਠੀਆਂ ਕਰ ਕਰਕੇ ਬਹੁਤ ਘੱਟ ਗ੍ਰਾਂਟਾਂ ਲੈ ਕੇ ਉਹ ਗੁਰੂ ਘਰ ਬਣਾਏ ਆ, ਸੈਂਟਰ ਬਣਾਏ ਆ। ਔਰ ਸਰਕਾਰਾਂ ਵੀ ਇਸ ਗੱਲ ਨੂੰ ਹੁਣ ਰੈਕੋਗਨਾਈਜ਼ ਕਰਦੀਆਂ ਕਿ ਇਨਸਾਨ ਦੀ ਵੈਲਬੀਇੰਗ ਦੇ ਲਈ ਗੁਰਦੁਆਰੇ, ਮੰਦਿਰ, ਮਸਜਿਦ, ਚਰਚਿਸ ਬਹੁਤ ਹੀ ਇੱਕ ਸਾਰਥਕ ਤਰੀਕਾ, ਨਹੀਂ ਤਾਂ ਉਹਨਾਂ ਨੂੰ ਸੈਂਟਰ ਖੋਲਣੇ ਪੈਣੇ ਆ ਲੋਕਾਂ ਦੀਆਂ ਗੱਲਾਂ ਸੁਣਨ ਨੂੰ, ਆਪਸ ਦੇ ਵਿੱਚ ਮਿਲਣ ਜੁਲਣ ਨੂੰ। ਸੋ ਇਸ ਕਰਕੇ ਉਹ ਸਪੋਰਟ ਕਰਦੇ ਨੇ। ਪਰ ਕੁਛ ਲੋਕ ਜਿਹੜੇ ਨੇ, ਜਾਂ ਇੰਡੀਆ ਦੀ ਵੀ ਇਹ ਰੁਝਾਨ ਹੈ ਕਿ ਸਾਨੂੰ ਸਾਡੀਆਂ ਇੰਸਟੀਟਿਊਸ਼ਨ ਨਾਲੋਂ ਤੋੜ ਕੇ ਆਪਣੇ ਡੇਰੇ ਚਲਾਉਣਾ ਚਾਹੁੰਦੇ ਨੇ ਲੋਕ, ਪਰਸਨਲਾਈਜ਼ਡ, ਤੇ ਇਸ ਚੀਜ਼ ਨੂੰ ਧਰਮ ਨੂੰ ਪ੍ਰਾਈਵੇਟਾਈਜ਼ ਕਰਨਾ ਚਾਹੁੰਦੇ ਨੇ। ਸੋ ਉਹੀ ਬਿਰਤੀ ਹੁਣ ਅਸੀਂ ਇੱਥੇ ਦੇਖੀ ਕਿ 2-4 ਇੰਡੀਵਿਜੁਅਲ ਜਿਹੜੇ ਆ ਉਹ ਬਸ ਉਹਨਾਂ ਦਾ ਕੰਮ ਹੀ ਹੈ ਕਿ ਉਹਨਾਂ ਨੇ ਗੁਰੂ ਘਰਾਂ ਨੂੰ ਨਿੰਦੇ ਜਾਣਾ, ਭੰਡੇ ਜਾਣਾ ਤੇ ਆਪਣੀ ਹੱਟੀ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਸੇ ਤਹਿਤ ਅਸੀਂ ਇਹ ਨੋਟ ਕੀਤਾ ਕਿ ਉਹਨਾਂ 2-4 ਬੰਦਿਆਂ ਨੂੰ ਗੁਰੂ ਘਰਾਂ ਦਾ ਇਕੱਠਾ ਹੋਣਾ ਬਹੁਤ ਵੱਡੀ ਇੱਕ ਮਤਲਬ ਉਹਨਾਂ ਦਾ ਫੇਲੀਅਰ ਲੱਗਿਆ ਵੀ ਅਸੀਂ ਕਈ ਸਾਲਾਂ ਤੋਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਫੇਰ ਇਕੱਠੇ ਹੋ ਗਏ ਆ ਤੇ ਇਹ ਫੇਰ ਕਰਨ ਲੱਗੇ। ਤੇ ਇਹਨਾਂ ਦੀ ਦੇਖੋ ਜਦੋਂ ਸੰਗਤ ਦੀ ਪਾਵਰ ਹੈ, ਸਾਰੀ ਸੰਗਤ ਦਾ ਨੁਮਾਇੰਦਾ ਇੱਕ ਗੁਰੂ ਘਰਾਂ ਦਾ, ਸੋ ਜਦੋਂ 10-15 ਗੁਰਦੁਆਰੇ ਇਕੱਠੇ ਹੋ ਗਏ ਤਾਂ ਕਿੰਨੀ ਉਹ ਸਾਰੇ ਰੀਪ੍ਰਜੈਂਟ ਕਰਨ ਲੱਗ ਪੈਂਦੇ ਸਾਰੀ ਸਿੱਖ ਸੋਸਾਇਟੀ ਨੂੰ, ਹਨਾ। ਤੇ ਇਸ ਕਰਕੇ ਇਹ ਇੱਕ ਪਾਵਰ ਪਲੇ ਬਣਾ ਕੇ ਬੈਠ ਗਏ, ਨਹੀਂ ਨਹੀਂ ਅਸੀਂ ਵੱਡੇ ਆ, ਅਸੀਂ ਜਥੇਬੰਦੀ ਇੱਕ ਬਣਾਈ ਆ, ਅਸੀਂ 2 ਬੰਦੇ ਆ, ਉਹ ਚ 4 ਬੰਦੇ ਆ, ਸਾਡੀ ਜਥੇਬੰਦੀ ਵੱਡੀ ਹੈ ਤੇ ਗੁਰੂ ਘਰ ਛੋਟੇ। ਔਰ ਔਨ ਦਾ ਰਿਕਾਰਡ ਹੈ, ਸਾਡੇ ਕੋਲ ਰਿਕਾਰਡਿੰਗਸ ਪਈਆਂ ਨੇ ਜਿੱਥੇ ਉਹਨਾਂ ਨੇ ਕਿਹਾ ਵੀ ਗੁਰੂ ਘਰਾਂ ਦਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ, ਤੇ ਸਾਨੂੰ ਬੜਾ ਹਾਸਾ ਆਇਆ ਵੀ ਗੁਰੂ ਘਰ ਕੀ ਲੱਗਦੇ ਨੇ, ਹਨਾ। ਤੇ ਚਲੋ ਐਨੀਵੇ ਇਹ ਗੱਲਾਂ ਸਾਹਮਣੇ ਆਈਆਂ, ਵਿਰੋਧ ਇਹੀ ਸੀਗਾ ਵੀ ਉਹਨਾਂ ਦੀ ਜਿਹੜੀ ਉਹਨਾਂ ਨੇ 4-5 ਸਾਲ ਤੋਂ ਸਰਕਾਰਾਂ ਦੇ ਨਾਲ ਬੈਠ ਕੇ ਜਾਂ ਕਰਕੇ ਚਿੱਠੀਆਂ ਪਾ ਪਾ ਕੇ ਆਪਣੀਆਂ ਗ੍ਰਾਂਟਾਂ ਹਰੀਆਂ ਕਰਵਾਈਆਂ ਸੀ ਤੇ ਉਹਦੇ ਵਿੱਚ ਉਹ ਵਾਧਾ ਕਰਵਾਉਣਾ ਚਾਹੁੰਦੇ ਸੀ, ਤੇ ਇਸ ਮਾਮਲੇ ਦੇ ਵਿੱਚ ਕੋਈ ਫੰਡ ਰੇਜ਼ਿੰਗ ਨਹੀਂ ਹੋ ਸਕੀ। ਇਹ ਕੰਮ ਅਸੀਂ $72 ਚ ਕਰਾ ਲਿਆ, ਹਾਲਾਂਕਿ ਸਾਡੇ ਕੋਲ $1.5 ਮਿਲੀਅਨ ਦੇ ਫੰਡ ਪਏ ਸੀ
ਜੀ।
ਤੇ ਉਹ ਇਹ ਚੀਜ਼ ਤੋਂ ਥੋੜੇ ਔਖੇ ਸੀ ਵੀ ਪੈਸੇ ਕੱਲੇ ਨੀ ਲੱਗੇ, ਕੋਟਾਂ ਕਚਹਿਰੀਆਂ ਚ ਕੱਲੇ ਨੀ ਗਿਆ, ਅਸੀਂ ਫੰਡ ਰੇਜ਼ਿੰਗ ਕੱਲੇ ਨੀ ਹੋਈ, ਆਪਣੀ ਮਰਜ਼ੀ ਕੱਲੇ ਨੀ ਕੀਤੀ, ਸਰਕਾਰ ਸਾਡੇ ਨਾਲ ਕਿਉਂ ਨੀ ਬਹਿੰਦੀ। ਸੋ ਇਹੀ ਮੁੱਦਾ ਸੀ, ਪਾਵਰ ਦਾ ਹੀ ਸੀ ਬਸ, ਸਾਨੂੰ ਅਸੀਂ ਕਮੇਟੀ ਚ ਕੱਲੇ ਹੈ ਨੀ, ਬਸ ਇਹ ਗੁਰਦੁਆਰੇ ਕੌਣ ਹੁੰਦੇ ਆ, ਇਹੀ ਓਪੋਜੀਸ਼ਨ ਸੀ, ਹੋਰ ਕੋਈ ਓਪੋਜੀਸ਼ਨ ਨਹੀਂ
ਜੀ। ਪਰ ਜਿਹੜਾ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਜਾਂ ਮਲਟੀ ਕਲਚਰਲ ਨਿਊ ਸਾਊਥ ਵੇਲਸ ਦਾ ਆ ਡਿਪਾਰਟਮੈਂਟ ਆ, ਉਹਨਾਂ ਨੇ ਖਾਸ ਤੌਰ ਦੇ ਉੱਤੇ ਆਪਣੀ ਕਿਰਪਾਨ ਨੂੰ ਸਹਿਮਤੀ ਦੇ ਦਿੱਤੀ ਆ ਸਕੂਲਾਂ ਦੇ ਵਿੱਚ ਇੱਕ ਵਾਰ ਫੇਰ ਬੱਚੇ ਜਿਹੜੇ ਆ ਉਹ ਕਿਰਪਾਨ ਪਾ ਕੇ ਜਾ ਸਕਣਗੇ, ਇਵਨ ਜਿਹੜੇ ਹੋਰ ਕਰਮਚਾਰੀ ਨੇ ਉਹ ਵੀ ਕਿਰਪਾਨ ਦੇ ਨਾਲ ਸਕੂਲਾਂ ਦੇ ਵਿੱਚ ਜਾ ਸਕਣਗੇ। ਥੋੜਾ ਜਿਹਾ ਇਹਦੇ ਉੱਤੇ ਵੀ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ ਵੀ ਪਹਿਲਾਂ ਜਿਹੜੀ ਪਾਬੰਦੀ ਸੀ, ਜਿਹੜੀ ਆਰਜ਼ੀ ਪਾਬੰਦੀ ਸੀ, ਉਹ ਕੇਸ ਕਾਰਨ ਕਰਕੇ ਜ਼ਿਆਦਾ ਉਹਨਾਂ ਨੂੰ ਲਗਾਉਣੀ ਪਈ, ਔਰ ਇਸ ਚੀਜ਼ ਨੂੰ ਤੁਸੀਂ ਜਦੋਂ ਉਹਨਾਂ ਦੇ ਸਾਹਮਣੇ ਰੱਖਿਆ ਜਾਂ ਜਿਹੜਾ ਤੁਹਾਡਾ ਪੱਖ ਜਦੋਂ ਪੇਸ਼ ਕੀਤਾ ਗਿਆ ਤਾਂ ਸਰਕਾਰ ਦਾ ਜਿਹੜਾ ਰਵੱਈਆ ਸੀ ਉਹ ਕਿਵੇਂ ਦਾ ਰਿਹਾ ਅੱਗਿਓ?
ਪਹਿਲਾਂ ਤਾਂ ਏਦਾਂ ਹੀ ਜਿਹੜੇ ਤੁਹਾਨੂੰ ਪਤਾ ਘੜਾਮਾ ਚੌਧਰੀ ਸਾਡੇ ਵਰਗੇ ਵੀ ਕਈ ਵਾਰ ਬਣ ਜਾਂਦੇ ਆ ਆਪਣੇ ਨੰਬਰ ਬਣਾਉਣ ਲਈ ਸਰਕਾਰਾਂ ਨੂੰ ਐਵੇਂ ਬੇਹੁਦਾ ਹੀ ਲੈਟਰਾਂ ਲਿਖ ਲਿਖ ਦੇਈ ਜਾਂਦੇ, ਉਦਾਂ ਹੀ ਪਾਰਟੀਆਂ ਚ ਖੜ ਖੜ ਕੇ ਗੱਲਾਂ ਮਾਰੀ ਜਾਂਦੇ ਆ। ਇੱਕ ਇਹੋ ਜਿਹੇ ਸੱਜਣ ਨੇ ਚਿੱਠੀ ਲਿਖ ਕੇ ਦਿੱਤੀ ਸੀ 2019 ਦੀ ਕਿ 18 ਸਾਲ ਤੋਂ ਹੇਠਾਂ ਬੱਚੇ ਨੂੰ ਅੰਮ੍ਰਿਤ ਛਕਣਾ ਹੀ ਨੀ ਚਾਹੀਦਾ, ਇਹ ਰਿਟਨ ਚਿੱਠੀ ਦਿੱਤੀ ਹੋਈ ਸੀਗੀ। ਤੇ ਉਹ ਤੋਂ ਬਾਅਦ ਇੱਕ ਹੋਰ ਜਿਹੜਾ ਕਿ ਬਾਅਦ ਚ ਹੁਣ ਓਪੋਜੀਸ਼ਨ ਕਰ ਰਿਹਾ ਸੀ ਉਹਨੂੰ ਦਿੱਤਾ ਵੀ ਅਸੀਂ ਜਾਅਲੀ ਕਿਰਪਾਨ ਵੀ ਪਵਾ ਦਿਆਂਗੇ, ਅਸੀਂ ਬੰਦ ਵੀ ਕਰਵਾ ਦਿਆਂਗੇ, ਸਾਰਾ ਕੁਛ ਕਰਾ ਦਿਆਂਗੇ। ਸੋ ਉਹ ਦੋਨ ਆਪਸ ਚ ਦਵੰਦ ਵਿਰੋਧੀ ਨੇ ਦੋਨੋਂ। ਸੋ ਸਰਕਾਰ ਨੂੰ ਇਉਂ ਲੱਗਿਆ ਵੀ ਸਿੱਖ ਭਾਈਚਾਰੇ ਦੇ ਲੀਡਰ ਤਾਂ ਪਹਿਲੇ ਹੀ ਰਜਾਮੰਦ ਨੇ ਵੀ 18 ਸਾਲ ਤੋਂ ਹੇਠਾਂ ਅੰਮ੍ਰਿਤ ਛਕਾਉਣਾ ਹੀ ਨੀ ਚਾਹੀਦਾ, ਤੇ ਇਹ ਮੌਕ ਕਿਰਪਾਨ ਜਾਅਲੀ ਕਿਰਪਾਨ ਪਵਾਉਣ ਲਈ ਵੀ ਰਜਾਮੰਦ ਨੇ। ਸੋ ਉਹਨੇ ਦੇਖਿਆ ਵੀ ਚਲੋ ਆਪਾਂ ਇਹ ਬੈਨ ਕਰ ਦਿੰਦੇ ਆ ਵੀ ਸਾਰੇ ਦਮ ਇਹਦੇ ਬਾਰੇ ਰਿਐਕਸ਼ਨ ਨੀ ਹੋਣਾ, ਪਰ ਉਲਟਾ ਹੋਇਆ, ਰਿਐਕਸ਼ਨ ਹੋਇਆ ਤੇ ਉਸ ਤੋਂ ਬਾਅਦ ਇਕੱਠ ਵੀ ਹੋਇਆ ਗੁਰੂ ਘਰਾਂ ਦਾ। ਜਦੋਂ ਇਕੱਠ ਹੋਇਆ ਨਾ ਲੈਟਰ ਪੈਡ ਤੇ ਐਸੇ ਤੇ ਗਈ ਸਾਰੇ ਆਸਟ੍ਰੇਲੀਆ ਦੇ ਗੁਰੂ ਘਰਾਂ ਨੇ ਸਪੋਰਟ ਕੀਤੀ ਜਥੇਬੰਦੀਆਂ ਨੇ, ਤੇ ਉਹ ਤੋਂ ਬਾਅਦ ਫਿਰ ਸਰਕਾਰ ਨੂੰ ਪਤਾ ਲੱਗਿਆ ਵੀ ਜਿਹੜੇ ਲੀਡਰਾਂ ਨਾਲ ਉਹ ਪਿਛਲੇ 4-5 ਸਾਲ ਤੋਂ ਗੱਲ ਕਰ ਰਹੇ ਸੀ ਉਹਨਾਂ ਦਾ ਕੋਈ ਆਧਾਰ ਨਹੀਂ ਸੀਗਾ, ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਨਹੀਂ ਅਸੀਂ ਗੱਲ ਕਰਨੀ ਆ ਤੇ ਗੱਲ ਕੀਤੀ ਆ। ਹੁਣ ਜਿਹੜਾ ਹੁਣ 4 ਅਕਤੂਬਰ ਤੋਂ 4th ਟਰਮ ਤੋਂ ਇਹ ਲਾਗੂ ਹੋਏਗਾ ਬੈਨ ਚੱਕ ਹੋਏਗਾ, ਦੇਖੋ ਜੇ ਸਰਕਾਰ ਨੇ ਬਹੁਤ ਨਾ ਤਸੱਲੀ ਦੇ ਨਾਲ ਕੰਮ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਵਡਿਆਈ ਆ ਉਹ ਵੀ ਬਰਕਰਾਰ ਰੱਖੀ, ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਅਥਾਰਟੀ ਤੋਂ ਸਾਨੂੰ ਲੈ ਕੇ ਦਿਓ, ਅਸੀਂ ਇਹ ਜਿਹੜੇ ਕਾਨੂੰਨ ਬਣਾਵਾਂਗੇ ਪਾਲਿਸੀ ਬਣਾਵਾਂਗੇ ਇਹ ਦੁਨੀਆਂ ਦੀ ਬੈਸਟ ਪਾਲਿਸੀ ਹੋਣੀ ਚਾਹੀਦੀ ਆ, ਸਾਨੂੰ ਉਹਨਾਂ ਨੇ ਇਹ ਕਿਹਾ ਸੀਗਾ ਤੇ ਇਹਦੇ ਵਿੱਚ ਸਾਰਿਆਂ ਦੀ ਰਜਾਮੰਦੀ ਹੋਣੀ ਚਾਹੀਦੀ ਆ, ਆਸਟ੍ਰੇਲੀਆ ਦੀ ਵੀ ਤੇ ਤੁਹਾਡੀ ਹਾਈਐਸਟ ਅਥਾਰਟੀ ਜਾਣੀ ਕਿ ਅਕਾਲ ਤਖ਼ਤ ਸਾਹਿਬ ਦੀ, ਕੱਲ ਨੂੰ ਕੋਈ ਕੁਐਸਚਨ ਨਾ ਕਰੇ ਲੋਕ ਸਾਨੂੰ ਫਾਲੋ ਕਰਨ ਦੂਜੇ ਦੇਸ਼ਾਂ ਵਾਲੇ ਵੀ ਹਾਂ ਵੀ ਨਿਊ ਸਾਊਥ ਵੇਲਸ ਚ ਕੰਮ ਹੋਇਆ ਸੀ। ਤੇ ਇਸ ਤਹਿਤ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਦੇਖੋ ਇਹ ਤਾਂ ਤੁਸੀਂ ਭੁੱਲ ਜਾਓ ਵੀ ਇੱਦਾਂ ਹੋਏਗਾ ਵੀ ਇਹਨੂੰ ਬੈਨ ਰਹੇਗਾ ਜਾਂ ਕਿੱਦਾਂ, ਤੁਹਾਨੂੰ ਕਰਨਾ ਹੀ ਪੈਣਾ ਆ, ਅਦਰਵਾਈਜ਼ ਮੂਹਰੇ ਇਲੈਕਸ਼ਨ ਆ ਜਾਣੀਆਂ ਤੇ ਇਹ ਮੁੱਦਾ ਬਣ ਜਾਣਾ
ਜੀ।
ਤੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ। ਸੋ ਹੁਣ ਜਿਹੜਾ ਬਹਾਲ ਹੋਇਆ ਆ ਉਹ ਬਿਲਕੁਲ ਉਵੇਂ ਹੀ ਆ ਜਿਵੇਂ ਪਹਿਲਾਂ ਹੀ ਸੀ
ਜੀ,
ਪਰ ਉਹ ਹੁਣ ਲਿਖਤੀ ਰੂਪ ਚ ਆ ਗਿਆ। ਹੁਣ ਲਿਖਤੀ ਰੂਪ ਚ ਆਉਣ ਦੇ ਕਾਰਨ ਤੇ ਕਿਰਪਾਨ ਪਹਿਨ ਸਕਦੇ ਆ 16.5 ਸੈਂਟੀਮੀਟਰ ਜਿਹੜੀ ਕਿ ਨਾਰਮਲ ਕਿਰਪਾਨ ਹਰ ਬੰਦਾ ਇਹੀ ਪਹਿਨਦਾ ਆ ਕੰਮ ਤੇ ਜਾਂ ਕਿਤੇ ਵੀ, ਜਿਹੜੀ ਹਾਂ ਵੱਡੀ ਕਿਰਪਾਨ ਹੈ ਬਾਹਰ ਤੁਸੀਂ ਕਿਤੇ ਲੈ ਕੇ ਜਾਣਾ ਆ ਸੈਰੇਮੋਨੀਅਲ ਲਈ ਜਾਂ ਉਹ ਤੁਸੀਂ ਵੱਡੀ ਪਾ ਸਕਦੇ, ਪਰ ਵਰਕਿੰਗ ਜਿਹੜੀ ਆ ਵਰਕ ਪਲੇਸ ਤੇ ਜਾਂ ਹੋਰ ਇਹੀ 16.5 ਸੈਂਟੀਮੀਟਰ ਹੀ ਸਟੈਂਡਰਡ ਕਿਰਪਾਨ ਚੱਲਦੀ ਹੈ, ਉਹਨਾਂ ਨੂੰ ਦਿਖਾ ਲਈ ਅਸੀਂ। ਤੇ ਅਸੀਂ ਵੀ ਕੰਮ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਹਾਂ ਵਰਕਸ਼ਾਪਾਂ ਚ ਕੰਮ ਕਰਦੇ ਹਾਂ ਤਾਂ ਅਸੀਂ ਸਿਉਣ ਮਾਰ ਲੈਂਦੇ ਕਿ ਕਿਰਪਾਨ ਕਿਤੇ ਡਿੱਗ ਨਾ ਪਵੇ, ਬਾਹਰ ਡਿੱਗ ਵੀ ਪੈਂਦੀ ਆ ਖੇਤਾਂ ਚ, ਸਾਡੇ ਇੱਥੇ ਕਈ ਕੇਸ ਹੋਏ ਨੇ ਕਿਰਪਾਨ ਡਿੱਗ ਪੈਂਦੀ ਆ ਟੇਢੇ ਮੇਢੇ ਹੁੰਦਿਆਂ ਦੇ ਹਨਾ, ਤੇ ਫਿਰ ਉਹ ਸਿਉਣ ਮਾਰ ਲਈ ਦੀ ਆ। ਅਸੀਂ ਵੈਸੇ ਵੀ ਬੀਬੀਆਂ ਸਿਉਣ ਮਾਰ ਕੇ ਬੱਚਿਆਂ ਨੇ ਇੰਡੀਆ ਵੀ ਇੱਥੇ ਵੀ ਭੇਜਦੀਆਂ ਰਹੀਆਂ ਨੇ, ਸੋ ਅਸੀਂ ਉਹ ਸਿਉਣ ਵਾਲੀ ਜਿਹੜੀ ਆਪਸ਼ਨ ਹੈ ਉਹ ਦਿੱਤੀ ਆ। 16.5 ਸੈਂਟੀਮੀਟਰ ਜਿਹੜੀ ਆ ਉਹ ਨਾਰਮਲ ਕਿਰਪਾਨ ਹੀ ਆ, ਬਾਕੀ ਸਾਰਾ ਉਵੇਂ ਦਾ ਉਵੇਂ ਹੀ ਆ। ਹਾਂ ਬੱਚੇ ਨੂੰ ਐਜੂਕੇਸ਼ਨ ਹੈ, ਟੀਚਰ ਜਿਹੜੇ ਨੇ ਉਹ ਸਾਈਡ ਤੇ ਲਿਜਾ ਕੇ ਪੁੱਛ ਸਕਦੇ ਨੇ ਉਹਨੂੰ ਪੇਰੈਂਟਸ ਦੇ ਸਾਹਮਣੇ, ਉਹ ਵੀ ਨਾਰਮਲ ਹੀ ਆ। ਸੋ ਦੇਰ ਇਜ਼ ਨਥਿੰਗ, ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਗਈ, ਕੋਈ ਕੁਛ ਨਹੀਂ ਕੀਤਾ ਗਿਆ। ਸਿੱਖਾਂ ਦੇ ਫਾਇਦੇ ਚ ਗੱਲ ਹੋਈ ਆ ਸਾਡੇ ਚ ਕਿ ਉਹ ਹੁਣ ਪਾਲਿਸੀ ਬਣ ਗਈ ਆ, 2200 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟੀਚਰਾਂ ਨੂੰ ਚਲੇ ਗਈ ਆ। ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਆਹ ਤੂੰ ਕੀ ਪਾਇਆ ਆ ਹਨਾ, ਤੂੰ ਨਹੀਂ ਆ ਸਕਦਾ ਸਕੂਲੇ, ਠੀਕ ਆ। ਉਹ ਹੁਣ ਅੰਬੈਡ ਹੋ ਗਿਆ ਲੋਜ, ਦੇ ਕਾਂਟ ਸੇ ਨੋ ਟੂ ਅੰਮ੍ਰਿਤਧਾਰੀ ਸਟੂਡੈਂਟ, ਠੀਕ ਹੈ। ਇਹ ਵਿਕਟਰੀ ਹੈ, ਇਹ ਸਾਡੀ ਜਿੱਤ ਹੈ, ਇਹ ਸਾਡੇ ਲਈ ਬਹੁਤ ਫਾਇਦੇ ਦੀ ਗੱਲ ਹੋਈ ਹੈ ਕਿ ਇਹ ਹੁਣ ਕੋਈ ਵੀ ਇਹੋ ਜਿਹਾ ਰੌਲਾ ਨਹੀਂ ਪਏਗਾ ਜਿੱਥੇ ਕੋਈ ਪ੍ਰਿੰਸੀਪਲ ਜਾਂ ਕੋਈ ਟੀਚਰ ਕਹਿ ਦੇਵੇ, ਕੋਈ ਬੱਚਾ ਕਹਿ ਦੇਵੇ ਇਹਦੇ ਕੋਲ ਤਾਂ ਨਾਈਫ ਹੈ ਜੀ ਇਹਨੂੰ ਆਉਣ ਨਹੀਂ ਦੇਣਾ, ਨੋ ਟੀਚਰ ਉਹਨੂੰ ਕਹਿ ਸਕਦਾ ਨਹੀਂ ਇਹ ਅੰਮ੍ਰਿਤਧਾਰੀ ਹੈ ਇਹਦੇ ਲਿਖਿਆ ਹੋਇਆ,
ਠੀਕ ਹੈ।
ਸੋ ਇਹ ਇੱਕ ਵਿਕਟਰੀ ਹੈ, ਕੋਈ ਮੋਡੀਫਿਕੇਸ਼ਨ ਨਹੀਂ ਹੋਈ ਕਿਰਪਾਨ ਦੇ ਵਿੱਚ, ਕੋਈ ਕੁਛ ਨਹੀਂ ਹੋਇਆ। ਹਾਂ ਇੱਕ ਲੈਂਥ ਨਿਰਧਾਰਿਤ ਕਰ ਦਿੱਤੀ ਗਈ ਆ ਤੇ ਉਹਦੀ ਸੇਫਟੀ ਦੇ ਲਈ ਉਹਨੂੰ ਸਿਉਣ ਮਾਰਨ ਦੀ ਜਿਹੜੀ ਆ ਉਹ ਡਾਇਰੈਕਸ਼ਨ, ਉਹ ਤਾਂ ਪਹਿਲਾਂ ਵੀ ਮਾਰਦੇ ਸੀ ਸੇਫਟੀ ਵਾਸਤੇ, ਕਈ ਕੁਛ ਕਰਦੇ ਹੁੰਦੇ ਸੀ ਕਿ ਬੱਚਾ ਕੱਢ ਨਾ ਸਕੇ। ਸੋ ਇਹੀ ਦਿਸ ਇਜ਼ ਇਟ, ਅਸੀਂ ਤਾਂ ਮਤਲਬ ਇਨ ਦਾ ਐਂਡ ਸਿੱਖ ਭਾਈਚਾਰਾ ਜਿਹੜਾ ਵਿਨਰ ਹੈ ਇਹਦੇ ਵਿੱਚ।
ਬਿਲਕੁਲ ਬਿਲਕੁਲ। ਸੋ
ਮੈਂ ਵੀ ਇਹ ਵੀ ਦੱਸਣਾ ਚਾਹੁੰਦਾ ਕਿ ਸਾਰੇ ਵਰਲਡ ਦੀ ਅਸੀਂ ਸਟੱਡੀ ਕੀਤੀ, ਕੱਲੇ ਕੱਲੇ ਕੇਸ ਸਟੱਡੀ ਕੀਤੇ, ਸਾਡੇ ਕੋਲ ਬੈਰਿਸਟਰ ਹੈ ਆਪਣਾ ਵਰਿੰਦਰ ਪਵਾਰ, ਉਹ ਫ੍ਰੀ ਸੇਵਾ ਕੀਤੀ ਆ ਹੁਣ, ਤੇ ਸਾਰਿਆਂ ਨੂੰ ਜਿਆਦਾ ਲੰਬੀ ਕਿਰਪਾਨ ਜਿਹੜੀ
ਜੀ
ਅਸੀਂ ਨੈਗੋਸ਼ੀਏਟ ਕੀਤੀ ਉਹ 1650 ਸਾਡੀ ਹੈ, 15 ਇੰਗਲੈਂਡ ਦੇ ਵਿਚ ਹੈ, ਉਹ ਵੀ ਜੇ ਸਕੂਲ ਅਲਾਓ ਕਰਦਾ ਤਾਂ, ਕੋਈ ਲਿਖਿਆ ਨੀ, ਓਪਨ ਐਂਡਡ ਹੈ। ਇੱਦਾਂ ਹੀ ਵੈਂਬਲੀ ਸਟੇਡੀਅਮ ਦੇ ਵਿਚ 6 ਇੰਚ ਤੋਂ ਵੱਧ ਕਿਰਪਾਨ ਨੀ ਲੈ ਕੇ ਜਾ ਸਕਦੇ ਐਡਲਟਸ ਵੀ।
ਜੀ
ਜੀ ਨਿਊ ਸਾਊਥ ਵੇਲਸ ਦੇ ਵਿਚ ਕਰੈਕਟਿਵ ਸਰਵਿਸਿਜ਼ ਜਾਨੀ ਕਿ ਜੇਲ ਡਿਪਾਰਟਮੈਂਟ ਦੇ ਵਿਚ ਜਿਹੜੇ ਇੰਪਲੋਈ ਆ ਉਹਨਾਂ ਦੀ ਕਿਰਪਾਨ ਤੁਸੀਂ ਹੈਰਾਨ ਹੋਗੇ 7.5 ਸੈਂਟੀਮੀਟਰ ਹੈ
ਜੀ ਜੀ
ਟੋਟਲ ਲੈਂਥ
ਜੀ,
ਹਨਾ। ਸੇਮ ਕਾਨੂੰਨ ਉੱਥੇ ਆ, ਸੋ 7.5 ਸੈਂਟੀਮੀਟਰ 16.5 ਸੈਂਟੀਮੀਟਰ ਅਸੀਂ ਬੱਚਿਆਂ ਲਈ ਨੈਗੋਸ਼ੀਏਟ ਕਰਕੇ ਦਿੱਤਾ ਹੈ।
ਜੀ
ਸੋ ਇਹ ਕਾਫੀ ਇੰਟੈਂਸ ਨੈਗੋਸ਼ੀਏਸ਼ਨ ਰਹੀਆਂ ਨੇ, ਕਾਫੀ ਪ੍ਰੈਸ਼ਰ ਰਿਹਾ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡਾਇਰੈਕਸ਼ਨਾਂ ਆਉਂਦੀਆਂ ਰਹੀਆਂ, ਉਹਨਾਂ ਨੂੰ ਦੱਸਦੇ ਰਹੇ ਹਾਂ, ਰੈਕੋਰਡ ਵੀ ਭੇਜਦੇ ਹਾਂ, ਹੁਣ ਵੀ ਭੇਜਿਆ ਹੋਇਆ
ਜੀ।
ਸੋ ਮੇਰਾ ਖਿਆਲ ਤੇ ਇਹ ਬਹੁਤ ਵਧੀਆ, ਸਾਰੇ ਗਰੁੱਪ ਨੇ ਕੰਮ ਕੀਤਾ ਸਾਡੇ ਨੇ,
ਬਿਲਕੁਲ
ਤੇ ਸਾਰੇ ਵਧਾਈ ਦੇ ਪਾਤਰ ਨੇ,
ਬਿਲਕੁਲ ਜੀ।
ਹਾਂਜੀ,
ਔਰ ਭਾਈਚਾਰੇ ਦੇ ਲਈ ਵੀ ਇਹ ਬਹੁਤ ਖੁਸ਼ੀ ਵਾਲੀ ਵੀ ਗੱਲ ਹੈ, ਕਿਉਂਕਿ ਇੰਨੀ ਦੇਰ ਤੋਂ, ਇੰਨੇ ਮਹੀਨਿਆਂ ਤੋਂ ਥੋੜਾ ਜਿਹਾ ਚਿੰਤਾ ਦਾ ਜਿਹੜਾ ਵਿਸ਼ਾ ਸੀ ਉਹ ਬਣਿਆ ਹੋਇਆ ਸੀਗਾ ਇਹ ਮੁੱਦਾ, ਔਰ ਹੁਣ ਕਿਉਂਕਿ ਸਹਿਮਤੀ ਵੀ ਬਣ ਗਈ ਹੈ ਔਰ ਇਜਾਜ਼ਤ ਜਿਹੜੀ ਹੈ ਉਹ ਵੀ ਸਰਕਾਰ ਵੱਲੋਂ ਦੇ ਦਿੱਤੀ ਗਈ, ਐਜੂਕੇਸ਼ਨਲ ਡਿਪਾਰਟਮੈਂਟ ਵੱਲੋਂ ਵੀ ਦੇ ਦਿੱਤੀ ਗਈ ਹੈ, ਔਰ ਇਹਦੇ ਲਈ ਸਾਰੀ ਜਿਹੜੀ ਵਰਕਿੰਗ ਕਮੇਟੀ ਹੈ ਉਹ ਵਧਾਈ ਦੀ ਪਾਤਰ ਵੀ ਹੈ, ਔਰ ਤੁਹਾਡਾ ਇਹ ਸਾਰਾ ਕੰਮ ਜਿਹੜਾ ਆ ਇਹ ਸਲਾਹਣ ਯੋਗ ਹੈ, ਔਰ ਸਾਡੇ ਲਈ ਮਾਣ ਕਰਨਾ ਵੀ ਬਣਦਾ ਕਿ ਆਸਟ੍ਰੇਲੀਆ ਦੇ ਵਿੱਚ ਹਨਾ ਅਸੀਂ ਇਹ ਇੱਕ ਲੜਾਈ ਸੀ ਜਿਹੜੀ ਜਿੱਤ ਲਈ ਹੈ ਭਾਈਚਾਰੇ ਵੱਲੋਂ, ਤੁਸੀਂ ਪ੍ਰਤੀਨਿਧਤਾ ਕੀਤੀ ਹੈ, ਵਰਕਿੰਗ ਕਮੇਟੀ ਨੇ ਪ੍ਰਤੀਨਿਧਤਾ ਕੀਤੀ ਹੈ, ਭਾਈਚਾਰੇ ਦੇ ਆਗੂਆਂ ਨੇ ਪ੍ਰਤੀਨਿਧਤਾ ਕੀਤੀ ਹੈ, ਪਰ ਉਹਦਾ ਇੱਕ ਵਧੀਆ ਨਤੀਜਾ ਜਿਹੜਾ ਆ ਉਹ ਵੀ ਸਾਹਮਣੇ ਆਇਆ ਆ। ਔਰ ਕਈ ਵਾਰ ਇੱਦਾਂ ਵੀ ਲੱਗਦਾ ਹੁੰਦਾ ਸਿੱਧੂ ਸਾਹਿਬ ਵੀ ਕਈ ਵਾਰ ਅਸੀਂ ਕੁਛ ਮਾਮਲੇ ਜਿਹੜੇ ਉਹ ਆਪਣੀ ਜ਼ਿੱਦ ਦੇ ਨਾਲ ਵੀ ਵਿਗਾੜ ਲੈਂਦੇ ਹਾਂ, ਜੇਕਰ ਅਸੀਂ ਕਈ ਚੀਜ਼ਾਂ ਜਿਹੜੀਆਂ ਆਪਣੀ ਜ਼ਿੱਦ ਦੇ ਨਾਲ ਪਗਾਉਣਾ ਚਾਹੁੰਦੇ ਹੁੰਦੇ ਹਾਂ ਜਿਹੜੀਆਂ ਕਿ ਕਿਸੇ ਦੇਸ਼ ਦੇ ਕਾਨੂੰਨਾਂ ਮੁਤਾਬਕ ਜਾਇਜ਼ ਨਹੀਂ ਹੁੰਦੀਆਂ ਹਨਾ, ਔਰ ਉਹ ਚੀਜ਼ ਜਿਹੜੀ ਆ ਸਾਨੂੰ ਕਈ ਵਾਰ ਵਿਚਾਰ ਕੇ ਚੱਲਣੀ ਵੀ ਪੈਂਦੀ ਆ, ਔਰ ਇਹਦੇ ਲਈ ਵਰਕਿੰਗ ਕਮੇਟੀ ਵੱਲੋਂ ਇਹ ਕੀਤਾ ਗਿਆ ਸਾਰਾ ਕੰਮ ਵਾਕਈ ਸਲਾਹਣਯੋਗ ਆ, ਸ਼ਲਾਘਾਯੋਗ ਆ। ਸੋ ਬਹੁਤ ਬਹੁਤ ਅਸੀਂ ਤੁਹਾਨੂੰ ਵਧਾਈ ਵੀ ਦਿੰਦੇ ਹਾਂ ਜੀ।
ਅਮਰਪ੍ਰੀਤ, ਥੋੜੀ ਗੱਲ ਮੈਂ ਇਹ ਕਹਿਣਾ ਚਾਹਨਾ ਕਿ ਇਸ ਦੇ ਵਿੱਚ ਪ੍ਰਪੋਜ਼ਲ ਸਰਕਾਰ ਦਾ ਸੀ 7.5 ਸੈਂਟੀਮੀਟਰ
ਜੀ,
6.5 ਸੋਰੀ
ਜੀ,
ਅਸੀਂ ਉਹਨੂੰ 16.5 ਤੱਕ ਲੈ ਗਏ। ਠੀਕ ਹੈ, ਵੈਲਡਿੰਗ ਦੀ ਆਪਸ਼ਨ ਸੀ, ਉਹ ਅਸੀਂ ਵੈਲਡਿੰਗ ਦੀ ਆਪਸ਼ਨ ਕਢਵਾ ਦਿੱਤੀ
ਜੀ।
ਪ੍ਰਪੋਜ਼ਲ ਉਹਨਾਂ ਦਾ ਸੀ, ਅਸੀਂ ਉਹਨਾਂ ਨੂੰ ਕੰਸਲਟ ਕਰਕੇ ਉਹਨਾਂ ਤੋਂ ਛੋਟਾਂ ਲਈ ਗਏ ਤੇ ਫਿਰ ਉਹਨਾਂ ਨੇ ਫਾਈਨਲ ਪ੍ਰਪੋਜ਼ਲ ਦਿੱਤਾ। ਉਸ ਦੇ ਉੱਤੇ 7 ਦਿਨ ਦਾ ਸਾਰੇ ਆਸਟ੍ਰੇਲੀਆ ਕੀ ਸਾਰੇ ਵਰਲਡ ਨੂੰ ਇਨਪੁਟ ਦਾ ਸਮਾਂ ਦਿੱਤਾ ਗਿਆ ਵੀ ਤੁਸੀਂ ਆਪਣੀ ਰਾਏ ਦੇ ਦਿਓ। ਠੀਕ ਹੈ, ਉਹ ਦਿੱਤੀ ਵੀ 2000 ਤੋਂ ਉੱਤੇ ਈਮੇਲ ਆਈ, ਇੰਗਲੈਂਡ, ਕੈਨੇਡਾ, ਅਮਰੀਕਾ, ਜਿੱਥੋਂ ਜਿੱਥੋਂ ਵੀ ਆਈ, ਸਾਰੀਆਂ ਜਥੇਬੰਦੀਆਂ ਨੇ ਵੀ ਦਿੱਤੀ ਹਨਾ ਆਪਣੇ ਲੈਟਰਾਂ ਤੇ ਪੈਡਾਂ ਤੇ। ਸੋ ਕਿਸੇ ਨੇ ਵਿਰੋਧ ਵੀ ਕੀਤਾ, ਕਿਸੇ ਨੇ ਹਾਮੀ ਵੀ ਪੋਤਿਆਂ ਨੇ ਭਰੀ। ਸੋ ਪੂਰਾ ਪ੍ਰੋਸੈਸ ਫੋਲੋ ਕੀਤਾ ਗਿਆ, ਫੇਰ ਉਹਨੂੰ ਪ੍ਰੋਸੈਸ ਕੀਤਾ ਗਿਆ, ਉਸ ਦੇ ਵਿੱਚੋਂ ਫਿਰ ਜਿਹੜੀ ਫੀਡਬੈਕ ਆਈ ਉਸ ਦੇ ਵਿੱਚੋਂ ਫੇਰ ਸੋਧਾਂ ਕੀਤੀਆਂ ਗਈਆਂ ਫੀਡਬੈਕ ਦੇ ਹਿਸਾਬ ਦੇ ਨਾਲ। ਜਿੱਦਾਂ ਕਿ ਉਹ ਚੇਨ ਵਾਲੀ, ਸ਼ੋਲਡਰ ਵਾਲੀ ਆਪਸ਼ਨ ਹੈ, ਉਹਦਾ ਕਾਫੀ ਵਿਰੋਧ ਹੋਇਆ ਤੇ ਉਹਨੂੰ ਕੱਢ ਦਿੱਤਾ ਗਿਆ। ਅਸੀਂ ਵੀ ਰੈਕਮੈਂਡ ਕੀਤਾ ਬਈ ਇਹਨੂੰ ਕੱਢ ਦਿਓ, ਕੱਢ ਦਿੱਤਾ ਗਿਆ।
ਬਿਲਕੁਲ।
ਸੋ ਜੇ ਹੁਣ ਕੋਈ ਕਵੇ ਵੀ ਸਾਨੂੰ ਨੀ ਪੁੱਛਿਆ ਜੀ, ਤੁਸੀਂ ਗੁਰਦੁਆਰੇ ਕਮੇਟੀ ਨੇ ਸਾਨੂੰ ਨੀ ਪੁੱਛਿਆ, ਤੁਸੀਂ ਦੱਸੋ ਬਈ ਜਦੋਂ ਪਬਲਿਕ ਡੋਮੇਨ ਦੇ ਉੱਤੇ ਓਪਨ 7 ਦਿਨ ਓਪਨ ਹੈ ਉਹ, ਉੱਥੇ ਹਰ ਬੰਦੇ ਨੂੰ ਆਪਸ਼ਨ ਹੈ, ਚਾਹੇ ਕੋਈ ਜਥੇਬੰਦੀ ਹੈ, ਫੇਰ ਇਹ ਕਹਿਣਾ ਬਣਦਾ ਨੀ ਵੀ ਸਾਨੂੰ ਪੁੱਛਿਆ ਨੀ ਹੈਗਾ। ਦੇ ਆਰ ਮਿਸਲੀਡਿੰਗ ਦੈਮਸੈਲਵਸ ਹਨਾ। ਫੇਰ ਉਸ ਤੋਂ ਬਾਅਦ ਇਸ ਦੇ ਦੌਰਾਨ ਅਸੀਂ ਤਕਰੀਬਨ ਸਾਰਿਆਂ ਨਾਲ ਗੱਲਬਾਤ ਕਰਦੇ ਰਹੇ, ਗੁਰੂ ਘਰਾਂ ਨੂੰ ਵੀ ਅਪਡੇਟ ਕਰਦੇ ਰਹੇ ਹਾਂ, ਸਾਰਿਆਂ ਨੂੰ ਅਪਡੇਟ ਕਰਦੇ ਰਹੇ ਹਾਂ। ਸੋ ਇਹ ਇੱਕ ਪ੍ਰੋਸੈਸ ਫੋਲੋ ਹੋਇਆ ਆ
ਜੀ।
ਇਹ ਅਫੀਸ਼ੀਅਲ ਡਿਪਲੋਮੈਟਿਕ ਪ੍ਰੋਸੈਸ ਏਦਾਂ ਹੀ ਹੁੰਦਾ ਆ, ਕੋਈ ਬੈਕ ਡੋਰ ਡੀਲਾਂ ਨੀ ਹੋਈਆਂ, ਕੋਈ ਕੁਛ ਨੀ ਹੋਇਆ, ਸਾਰਾ ਓਪਨ ਹੈ, ਸਾਰੀ ਡਾਕੂਮੈਂਟੇਸ਼ਨ ਲੇਟਰ ਔਨ ਆਰਟੀਆਈ ਦੇ ਰਾਹੀਂ ਕੋਈ ਵੀ ਕਢਾਈ ਜਾ ਸਕਦੀ ਹੈ, ਐਨੀਥਿੰਗ ਹਨਾ। ਸੋ ਸਾਤੋਂ ਵੀ ਕੋਈ ਪੁੱਛ ਸਕਦਾ ਆ, ਅਗਰ ਕੋਈ ਦੇਖਣਾ ਚਾਹੁੰਦਾ, ਕੋਈ ਡਾਕੂਮੈਂਟੇਸ਼ਨ ਦੇਖਣਾ ਚਾਹੁੰਦਾ ਤਾਂ ਉਹ ਸਾਡੇ ਕੋਲ ਆ ਕੇ ਅਸੀਂ ਦਿਖਾ ਸਕਦੇ ਹਾਂ, ਪਰ ਅਸੀਂ ਕਿਸੇ ਨੂੰ ਕਾਪੀਆਂ ਨਹੀਂ ਦੇ ਸਕਦੇ, ਕਿਉਂਕਿ ਇਹਦੇ ਵਿੱਚ ਡਿਪਾਰਟਮੈਂਟ, ਅਕਾਲ ਤਖ਼ਤ ਸਾਹਿਬ, ਇਹਨਾਂ ਸਾਰਿਆਂ ਦੇ, ਬਾਕੀ ਡਿਪਾਰਟਮੈਂਟ, ਉਹਨਾਂ ਦੀ ਵੀ ਪ੍ਰਾਈਵੇਸੀ ਦਾ ਮੈਟਰ ਹੈ।
ਬਿਲਕੁਲ।
ਜੇ ਕੋਈ ਜ਼ਿਆਦਾ ਹੀ ਦੇਖਣਾ ਚਾਹੁੰਦਾ ਹੈ ਤਾਂ ਦੇ ਕੈਨ ਕਮ ਪਰਸਨਲੀ ਕਮ ਟੂ ਅਸ, ਅਸੀਂ ਉਹਨਾਂ ਨੂੰ ਸਾਰੇ ਉਹਨਾਂ ਦੇ ਆਨਸਰ ਜਿਹੜੇ ਆ ਉਹ ਦੇ ਦੇਵਾਂਗੇ, ਫੋਨ ਤੇ ਵੀ ਦਿੰਦੇ ਆ, ਜੇ ਕੋਈ ਫੇਸ ਟੂ ਫੇਸ ਆਉਂਦਾ ਚਾਹੁੰਦਾ, ਬੈਠਣਾ, ਮੀਟਿੰਗ ਕਰਨਾ ਚਾਹੁੰਦਾ, ਉਹ ਵੀ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈ ਜੀ।
ਜੀ ਜੀ ਬਿਲਕੁਲ। ਸੋ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵਧਾਈ ਸਾਰੀ ਵਰਕਿੰਗ ਕਮੇਟੀ ਨੂੰ ਵੀ, ਔਰ ਭਾਈਚਾਰੇ ਨੂੰ ਵੀ, ਕਿਉਂਕਿ ਸਿੱਖ ਭਾਈਚਾਰੇ ਦੇ ਲਈ ਵੀ ਇਹ ਇੱਕ ਪ੍ਰਾਪਤੀ ਹੈ। ਜਿਵੇਂ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਵਿਰੋਧ ਹੋਇਆ ਹੌਲੀ ਹੌਲੀ ਕਰਕੇ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ, ਅਖੀਰ ਅਸੀਂ ਕਾਮਯਾਬ ਹੋਏ ਹਾਂ, ਹੈ ਨਾ। ਸੋ ਚੌਥੀ
ਇਹ ਤਾਂ ਸਾਰੇ ਨਾਲੋਂ ਵੱਡੀ ਗੱਲ ਅਮਰਦੀਪ ਇਹ ਹੈ ਕਿ ਆਈ ਥਿੰਕ ਫਸਟ ਟਾਈਮ ਐਵਰ ਅਸੀਂ ਇਕੱਠੇ ਹੋਏ ਹਾਂ ਸਾਰੇ ਆਸਟ੍ਰੇਲੀਆ ਦੇ ਵਿੱਚ, ਤੇ ਹੁਣ ਡਿਮਾਂਡ ਇਹ ਆ ਰਹੀ ਹੈ ਸਾਰੇ ਪਾਸਿਓਂ ਹਰ ਸਟੇਟ ਚੋਂ ਕਿ ਇੱਕ ਵੱਡਾ ਗਰੁੱਪ, ਇਹਨੂੰ ਗਰੁੱਪ ਨੂੰ ਵੱਡਾ ਕੀਤਾ ਜਾਵੇ, ਔਰ ਇਹਦੇ ਤੇ ਹੋਰ ਕਈ ਮੁੱਦੇ ਨੇ ਨੈਸ਼ਨਲ ਜਿਹੜੇ ਕਰਨ ਵਾਲੇ ਨੇ, ਉਹ ਇੱਦਾਂ ਹੀ ਸੁਲਝਾਏ ਜਾਣ, ਇੱਦਾਂ ਹੀ ਉਹਨੂੰ ਲੌਬੀ ਕੀਤਾ ਜਾਵੇ। ਦੇਖੋ ਸਾਰੇ ਭਾਈਚਾਰੇ ਆਪਸ ਚ ਮਿਲੇ ਹੋਏ ਨੇ, ਹੁਣ ਉਹ ਮਿਲ ਕੇ ਕੰਮ ਕਰਦੇ ਨੇ, ਠੀਕ ਹੈ। ਤੇ ਮੈਂ ਐਂਡ ਐਂਡ ਇਹੀ ਗੱਲ ਕਹਿਣਾ ਚਾਹਾਂ, ਹਾਂ ਮੈਂ ਐਂਡ ਇਹੀ ਕਹਿਣਾ ਚਾਹਾਂਗਾ ਕਿ ਗੁਰੂ ਘਰ ਸਾਡੇ ਜਿਹੜੇ ਆ ਉਹ ਸੈਂਟਰ ਪੁਆਇੰਟ ਹੈ, ਸੰਗਤ ਦੇ ਬਣਾਏ ਹੋਏ ਆ, ਸੰਗਤ ਦੇ ਪੈਸੇ ਨਾਲ ਚੱਲਦੇ ਨੇ, ਬਣੇ ਵੀ ਨੇ, ਚੱਲਣੇ ਵੀ ਨੇ, ਔਰ ਜਾਣਾ ਵੀ ਉੱਥੇ ਹੀ ਆ। ਉਹ ਵੱਡੇ ਆ, ਮੈਂ ਜਥੇਬੰਦੇ ਵਾਲਿਆਂ ਨੂੰ ਬੇਨਤੀ ਕਰਦਾ ਕਿ ਜਥੇਬੰਦੀਆਂ ਕਿਸੇ ਕਾਰਜ ਲਈ ਬਣਾਈ ਜਾਂਦੀਆਂ, ਸਪੈਸਿਫਿਕ ਕਾਰਜ ਲਈ। ਵੱਡਾ ਗੁਰੂ ਹੈ, ਗੁਰੂ ਦਾ ਘਰ ਹੈ, ਗੁਰੂ ਦੀ ਸੰਗਤ ਹੈ। ਸੋ ਜਥੇਬੰਦੀ ਵੱਡੀ ਨਹੀਂ ਹੁੰਦੀ, ਸੰਗਤ ਵੱਡੀ ਹੁੰਦੀ ਆ। ਗੁਰਦੁਆਰੇ ਸਾਡੇ ਜਿਹੜੇ ਸਰਮੌਰ ਨੇ, ਅਸੀਂ ਇਹਨਾਂ ਦੇ ਨਾਲ ਜੁੜਨਾ, ਇੱਥੇ ਹੀ ਰਹਿਣਾ ਆ, ਤੇ ਆਪਣੇ ਆਪਣੇ ਅਸੀਂ ਡਫਲੀ ਨਾ ਵਜਾਈਏ, ਤੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ, ਜਿਹੜਾ ਕਿ ਹੁਣ ਅਸੀਂ ਕੀਤਾ ਹੈ। ਮੋਸਟ ਆਫ ਜਥੇਬੰਦੀਆਂ ਨੇ ਕੀਤਾ ਸਾਡੇ ਨਾਲ ਕੰਮ, ਬਹੁਤ ਵਧੀਆ ਕੀਤਾ। ਥੈਂਕ ਯੂ ਅਮਰਦੀਪ, ਬਹੁਤ ਬਹੁਤ ਧੰਨਵਾਦ,
ਸ਼ੁਕਰੀਆ ਸਿੱਧੂ ਸਾਹਿਬ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸੋ ਦੋਸਤੋ, ਇਹ ਸਨ ਅਮਨਦੀਪ ਸਿੰਘ ਸਿੱਧੂ ਹੋਰੀ, ਜਿਹੜੇ ਕਿ ਨਿਊ ਸਾਊਥ ਵੇਲਸ ਗੁਰਦੁਆਰਾ ਵਰਕਿੰਗ ਕਮੇਟੀ ਦੇ ਇੱਕ ਮੈਂਬਰ ਵਜੋਂ ਇਸ ਕਿਰਪਾਨ ਮੁੱਦੇ ਦੇ ਉੱਤੇ ਲਗਾਤਾਰ ਆਪਣੇ ਕਾਰਜ ਜਿਹੜੇ ਸੀਗੇ ਉਹਨਾਂ ਦੇ ਵਿੱਚ ਯਤਨਸ਼ੀਲ ਰਹੇ ਆ, ਔਰ ਆਖਿਰ ਉਹਨਾਂ ਨੇ ਜਿਹੜਾ ਇਹ ਮੁੱਦਾ ਸੁਲਝਾਉਣ ਦੇ ਵਿੱਚ ਵੀ ਇਸ ਵਰਕਿੰਗ ਕਮੇਟੀ ਨੇ ਬੜੀ ਸ਼ਲਾਘਾਯੋਗ ਜਿਹੜੀ ਭੂਮਿਕਾ ਆ ਉਹ ਨਿਭਾਈ ਹੈ। ਪਰ ਇਸ ਦੇ ਬਾਵਜੂਦ ਕਈ ਵਾਰ ਹੁੰਦਾ ਕਿ ਕੁਛ ਚੀਜ਼ਾਂ ਜਿਹੜੀਆਂ ਆ ਕੁਛ ਲੋਕਾਂ ਨੂੰ ਪਸੰਦ ਆਉਂਦੀਆਂ, ਕਈਆਂ ਨੂੰ ਨਹੀਂ ਆਉਂਦੀਆਂ। ਪਰ ਜਦੋਂ ਅਸੀਂ ਮਰਿਆਦਾ ਦੀ ਗੱਲ ਕਰਦੇ ਹਾਂ ਤਾਂ ਮਰਿਆਦਾ ਦੇ ਵਿੱਚ ਕੋਈ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਗਈ, ਇਹਨਾਂ ਦਾ ਆਪਣਾ ਮੰਨਣਾ ਹੈ। ਹਾਂ, ਕੁਛ ਚੀਜ਼ਾਂ ਜਿਹੜੀਆਂ ਸਕੂਲੀ ਵਿਦਿਆਰਥੀਆਂ ਦੇ ਲਈ ਜਿਹੜੀਆਂ ਸਰਕਾਰ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਜਿਹੜੀਆਂ ਮੰਨਣੀਆਂ ਪੈਂਦੀਆਂ ਆ, ਸੋ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਗਿਆ। ਤੇ ਲਓ ਜੀ, ਇਹ ਇੱਕ ਖਾਸ ਸਿਲਸਿਲਾ ਸੀ ਜਿਹਦੇ ਵਿੱਚ ਇਹ ਗੱਲਬਾਤ ਕਰਨੀ ਜਿਹੜੀ ਹੈ ਜ਼ਰੂਰੀ ਬਣਦੀ ਸੀ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੌਥੀ ਟਰਮ ਜਦੋਂ ਸ਼ੁਰੂ ਹੋਣੀ ਆ ਤਾਂ ਉਦੋਂ ਸਾਡੇ ਵਿਦਿਆਰਥੀ ਜਿਹੜੇ ਆ ਉਹ ਕਿਰਪਾਨ ਪਾ ਕੇ ਸਕੂਲਾਂ ਦੇ ਵਿੱਚ ਜਾ ਸਕਣਗੇ ਨਿਊ ਸਾਊਥ ਵੇਲਜ਼ ਦੇ ਵਿੱਚ।